ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵੇ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੇਸ਼ ਵਿਦੇਸ਼ ਦੇ ਅੰਦਰ ਅੱਜ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮੁੱਖ ਵਾਕ ਦੀ ਪ੍ਰਾਪਤੀ ਹੋਈ ਹੈ, ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਆਪ ਸਾਰੀਆਂ ਸੰਗਤਾਂ ਸੱਜ ਬੈਠੀਆਂ ਹੋ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ, ਗੁਰ ਸ਼ਬਦ ਦੀ ਵਿਚਾਰ ਦੀ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਉਹਨਾਂ ਦੇ ਦਰ ਤੋਂ ਅੱਜ ਦੇ ਮੁੱਖ ਵਾਕ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਕੁਦਰਤੀ ਮੁੱਖ ਵਾਕ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੀ ਬਖਸ਼ਿਸ਼ ਕੀਤਾ ਹੈ। ਜੋ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰੋ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ ਸਤਨਾਮ ਸ੍ਰੀ, ਫਿਰ ਕਹੋ ਜੀ ਸਤਨਾਮ ਸ੍ਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ।
ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਦਾ ਮੁਬਾਰਕ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 719 ਤੇ 20 ਤੇ ਸੁਭਾਇਮਾਨ ਹੈ। ਰਾਗ ਹੈ ਬੈਰਾੜੀ, ਬਾਣੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ। ਬੈਰਾੜੀ ਰਾਗ ਦੇ ਅੰਦਰ 6 ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇ, 1 ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ। ਜਿਹੜੇ ਮੇਰੇ ਵੀਰ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਵੇਗਾ, ਸਾਰੇ ਦੇ ਸਾਰੇ ਸ਼ਬਦ ਮਨ ਨੂੰ ਸੰਬੋਧਨ ਕੀਤੇ ਗਏ। ਮਨ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਤੋਂ ਪਹਿਲਾਂ ਵੀ ਜਪ ਮਨ ਰਾਮ ਨਾਮ ਨਿਸਤਾਰਾ, ਜਿੰਨੇ ਵੀ ਸ਼ਬਦ ਪੜ੍ਹੋਗੇ ਸਾਰੇ ਹੀ ਮਨ ਨੂੰ ਸੰਬੋਧਨ ਕੀਤੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਜਿਹੜਾ ਸ਼ਬਦ ਉਚਾਰਿਆ ਉਹ ਵੀ ਮਨ ਨੂੰ ਸੰਬੋਧਨ ਕੀਤਾ ਕਿ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ। ਮਨ ਨੂੰ ਸੰਬੋਧਨ ਹੈ। ਸੰਗਤ ਜੀ, ਅੱਜ ਦਾ ਵੀ ਮੁਬਾਰਕ ਬਚਨ ਸਾਨੂੰ ਸਮਝਾ ਰਿਹਾ ਹੈ ਕਿ ਪਰਮਾਤਮਾ ਦਾ ਜਨ ਕੀ ਕਰਦਾ ਹੈ, ਉਹਦਾ ਮਨ ਕਿੱਥੇ ਟਿਕਦਾ ਹੈ। ਹਰ ਜਨ ਰਾਮ ਨਾਮ ਗੁਣ ਗਾਵੈ, ਪਰਮਾਤਮਾ ਦਾ ਜਨ, ਪਰਮਾਤਮਾ ਦਾ ਸੇਵਕ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ, ਪਰਮਾਤਮਾ ਦੇ ਗੁਣ ਗਾਉਂਦਾ ਹੈ। ਉਹ ਇਹ ਗੱਲ ਕਹਿੰਦਾ ਹੈ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕਰ ਊਚ ਭਗਵਾਨਾ। ਹਰੀ ਦਾ ਜਨ ਕਹਿੰਦਾ ਹੈ ਕਿ ਐ ਮੇਰੇ ਪਾਤਸ਼ਾਹ, ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ, ਗਾਵਤ ਉਧਰੇ ਸੁਣਤੇ ਉਧਰੇ, ਬਿਨਸੇ ਪਾਪ ਘਨੇਰੇ। ਹਰੀ ਦਾ ਜਨ ਕਹਿੰਦਾ ਹੈ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹੇ ਸੋ ਕਹਾਂ ਸਵਾਮੀ, ਮੈਂ ਮੂਰਖ ਕਹਿ ਨਾ ਜਾਈ। ਪਰਮਾਤਮਾ ਦੇ ਗੁਣ ਗਾਉਂਦਾ ਹੈ, ਵਾਹਿਗੁਰੂ ਜੀ ਦੀ ਸਿਫਤ ਕਰਦਾ ਹੈ। ਜੇਕਰ ਉਹ ਇਹ ਚੰਗੇ ਕੰਮ ਕਰਦਾ ਹੈ, ਸਿਮਰਨ ਸੇਵਾ ਸਤਸੰਗਤ, ਇਹਦੇ ਬਦਲੇ ਜੇਕਰ ਅਗਲੀ ਪੰਕਤੀ ਵਿੱਚ ਮੇਰੇ ਪਾਤਸ਼ਾਹ ਜੀ ਕਹਿ ਰਹੇ ਨੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਜੇਕਰ ਕੋਈ ਹਰੀ ਦੇ ਜਨ ਦੀ, ਪਰਮਾਤਮਾ ਦੇ ਭਗਤ ਦੀ ਨਿੰਦਿਆ ਕਰਦਾ ਹੈ, ਤੇ ਪਰਮਾਤਮਾ ਦਾ ਜਨ ਆਪਣਾ ਸੁਭਾਵ ਨਹੀਂ ਬਦਲਦਾ, ਸੁਭਾਵ ਨਹੀਂ ਬਦਲਦਾ, ਉਹ ਨਿੰਦਿਆ ਨੂੰ ਸੁਣ ਕੇ ਦੁਖੀ ਨਹੀਂ ਹੁੰਦਾ, ਉਹ ਨਿੰਦਿਆ ਨੂੰ ਸੁਣ ਕੇ ਪ੍ਰਸੰਨ ਹੁੰਦਾ ਹੈ। ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੀ ਕਿੱਡੀ ਸੁਚੱਜੀ ਅਗਵਾਈ ਕਰਦੇ ਨੇ
ਕਹਿੰਦੇ ਸੰਸਾਰ ਤੇ ਇਹੋ ਜਿਹੇ ਅਨੇਕਾਂ ਪ੍ਰਾਣੀ ਮਿਲ ਜਾਣਗੇ ਜਿਹੜੇ ਧਰਮੀ ਪੁਰਸ਼ਾਂ ਦੀ ਸਤਸੰਗੀਆਂ ਦੀ ਨਾਮ ਸਿਮਰਨ ਕਰਨ ਵਾਲਿਆਂ ਦੀ ਨਿੰਦਿਆ ਕਰਦੇ ਨੇ ਪਰ ਉਹ ਜਿਹੜੇ ਸਤਸੰਗੀ ਨੇ ਗੁਰਮੁਖ ਪਿਆਰੇ ਨੇ ਉਹ ਆਪਣਾ ਸੁਭਾਵ ਨਹੀਂ ਬਦਲਦੇ। ਭਗਤ ਕਬੀਰ ਜੀ ਦਾ ਬਚਨ ਹੈ ਕਬੀਰ ਸੰਤ ਨਾ ਛਾੜੇ ਸੰਤਈ, ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭਿਅੰਗਮ ਬੇੜਿਓ ਤਾਂ ਸੀਤਲਤਾ ਨਾ ਤਜੰਤ। ਸੰਤ ਦਾ ਇਹ ਸੁਭਾਵ ਹੈ ਜਿਵੇਂ ਚੰਦਨ ਦਾ ਸੁਭਾਵ ਹੈ ਕਿ ਚੰਦਨ ਦੇ ਬਿਰਖ ਦੇ ਨੇੜੇ ਸੱਪ ਲਿਪਟੇ ਹੋਣ, ਜ਼ਹਿਰ ਨਾਲ ਭਰੇ ਹੋਏ ਲਿਪਟੇ ਹੋਣ, ਪਰ ਉਹ ਚੰਦਨ ਦਾ ਬਿਰਖ ਆਪਣਾ ਸੁਗੰਧੀ ਦੇਣ ਵਾਲਾ ਸੁਭਾਵ ਨਹੀਂ ਬਦਲਦਾ, ਉਹ ਸੱਪ ਨੂੰ ਵੀ ਸੁਗੰਧੀ ਦਿੰਦਾ ਹੈ। ਇਸੇ ਤਰ੍ਹਾਂ ਸੰਤ ਦਾ ਸੁਭਾਵ ਹੈ ਕਿ ਭਾਵੇਂ ਉਹਦੀ ਕੋਈ ਨਿੰਦਿਆ ਕਰੇ, ਭਾਵੇਂ ਉਹਦੇ ਤੇ ਕੋਈ ਦੂਸ਼ਣ ਲਾਵੇ, ਪਰ ਉਹ ਆਪਣਾ ਸੁਭਾਵ ਨਹੀਂ ਬਦਲਦਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਗੋਇੰਦਵਾਲ ਸਾਹਿਬ ਦੀ ਘਟਨਾ ਹੈ। ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੇ ਦਿੱਤੀ ਤੇ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ, ਬਾਬਾ ਦਾਤੂ ਜੀ ਜਿਹੜੇ ਗੁਰੂ ਅੰਗਦ ਸਾਹਿਬ ਜੀ ਦੇ ਸਪੁੱਤਰ ਨੇ ਭਰੇ ਹੋਏ ਦੀਵਾਨ ਦੇ ਵਿੱਚ ਸਤਿਗੁਰੂ ਜੀ ਸਿੰਘਾਸਨ ਤੇ ਬਿਰਾਜਮਾਨ ਸਨ, ਸੰਗਤਾਂ ਸਾਹਮਣੇ ਬਿਰਾਜਮਾਨ ਸਨ। ਬਾਬਾ ਦਾਤੂ ਜੀ ਭਰੇ ਹੋਏ ਦੀਵਾਨ ਵਿੱਚ ਗਏ ਤੇ ਬੜੇ ਅਪਸ਼ਬਦ ਬੋਲੇ ਗੁਰੂ ਅਮਰਦਾਸ ਜੀ ਨੂੰ, ਕਹਿੰਦੇ ਜਿੰਨੀ ਤੇਰੀ ਸੇਵਾ ਦੀ ਲੋੜ ਸੀ ਓਨੀ ਅਸੀਂ ਕਰਾ ਲਈ, ਹੁਣ ਤੇਰੀ ਸੇਵਾ ਦੀ ਲੋੜ ਨਹੀਂ, ਗੋਇੰਦਵਾਲ ਛੱਡ ਕੇ ਚਲਾ ਜਾ। ਕਈ ਸ਼ਬਦ ਬੋਲੇ, ਮੈਂ ਉਹ ਬੋਲਣ ਤੋਂ ਸੰਕੋਚ ਕਰਾਂ। ਸੰਗਤ ਜੀ ਭਰੇ ਦੀਵਾਨ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਾਬਾ ਦਾਤੂ ਜੀ ਨੇ ਲੱਤ ਮਾਰੀ, ਸਤਿਗੁਰੂ ਜੀ ਸਿੰਘਾਸਨ ਤੋਂ ਹੇਠਾਂ ਡਿੱਗ ਪਏ। ਹੁਣ ਵੇਖੋ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਗੁਰੂ ਅਮਰਦਾਸ ਮਹਾਰਾਜ ਜੀ ਨੇ ਬੁਰਾ ਨਹੀਂ ਮਨਾਇਆ, ਬਾਬਾ ਦਾਤੂ ਜੀ ਦੇ ਚਰਨ ਫੜ ਲੈ, ਘੁੱਟਣੇ ਸ਼ੁਰੂ ਕੀਤੇ, ਕਹਿਣ ਲੱਗੇ ਕਿ ਮੇਰੀ ਉਮਰ ਹੋ ਗਈ ਹੈ ਵਡੇਰੀ, ਤੇ ਵੱਡੀ ਉਮਰ ਹੋਣ ਕਰਕੇ ਮੇਰੇ ਹੱਡ ਜਿਹੜੇ ਨੇ ਇਹ ਸਖਤ ਹੋ ਗਏ ਨੇ। ਬਾਬਾ ਦਾਤੂ ਜੀ ਤੁਹਾਡੇ ਚਰਨ ਨੇ ਕੋਮਲ, ਇਹਨਾਂ ਨੂੰ ਸੱਟ ਲੱਗ ਗਈ ਹੋਵੇਗੀ, ਇੱਕ ਪਾਸੇ ਇੱਕ ਮਨੁੱਖ ਲੱਤ ਮਾਰ ਰਿਹਾ ਹੈ ਤੇ ਤੀਸਰੇ ਜਾਮੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਉਹਦੀ ਲੱਤ ਘੁੱਟ ਰਹੇ ਨੇ ਕਿ ਇਹਨਾਂ ਨੂੰ ਸੱਟ ਲੱਗ ਗਈ ਹੋਵੇਗੀ। ਕਿਹੋ ਜਿਹਾ ਇਤਿਹਾਸ ਸਾਡੇ ਪਾਤਸ਼ਾਹ ਨੇ ਰਚਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਤੋਂ ਸੇਵਾ ਕਰਤ ਰਹੇ ਹੋ, ਇੱਕ ਤੇ ਮੈਂ ਬਾਬਾ ਦਾਤੂ ਜੀ ਸੇਵਾ ਕਰਦਾ ਰਿਹਾ, ਸੇਵਾ ਕਰਨ ਕਰਕੇ ਵੀ ਸਰੀਰ ਜਿਹੜਾ ਹੈ ਸਖਤ ਹੋ ਜਾਂਦਾ ਹੈ, ਹੱਥ ਕੋਮਲ ਨਹੀਂ ਰਹਿੰਦੇ। ਦੁਤੀਆ ਬੈ ਤੇ ਬਿਰਧ ਪੈ ਹੂੰ, ਦੂਸਰੇ ਸਾਡੀ ਉਮਰ ਵੀ ਵਡੇਰੀ ਹੋ ਗਈ ਹੈ, ਬਜ਼ੁਰਗ ਹੋ ਗਏ ਹਾਂ, ਜਾਂ ਤੇ ਅਧਕ ਸਰੀਰ ਕਠੋਰਾ, ਇਹਦੇ ਕਰਕੇ ਸਾਡਾ ਸਰੀਰ ਸਖਤ ਹੋ ਗਿਆ। ਤੁਮਰੇ ਚਰਨ ਮਿਰਦਲ ਨਹਿ ਥੋਰਾ, ਬਾਬਾ ਦਾਤੂ ਜੀ ਤੁਹਾਡੇ ਚਰਨ ਕੋਮਲ ਨੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਗੋਇੰਦਵਾਲ ਸਾਹਿਬ ਦੀ ਦੂਸਰੀ ਘਟਨਾ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਸਕੇ ਸੰਬੰਧੀ ਲਾਹੌਰ ਤੋਂ ਚੱਲ ਕੇ ਗਏ ਤੇ ਸੋਚਿਆ ਸੀ ਮਨ ਵਿੱਚ ਕਿ ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਵਾਈ ਲੱਗਦਾ ਹੈ, ਬੜਾ ਮਾਣ ਸਤਿਕਾਰ ਹੋਵੇਗਾ। ਜਦੋਂ ਜਾ ਕੇ ਦੇਖਿਆ ਰਾਮਦਾਸ ਜੀ ਨੂੰ, ਜੇਠਾ ਜੀ ਨੂੰ, ਤੇ ਇਹਨਾਂ ਨੇ ਕੀ ਦੇਖਿਆ ਕਿ ਰਾਮਦਾਸ ਜੀ ਨੇ ਆਪਣੇ ਸਿਰ ਦੇ ਉੱਪਰ ਟੋਕਰੀ ਚੁੱਕੀ ਹੋਈ, ਟੋਕਰੀ ਮਿੱਟੀ ਦੀ। और मिट्टी की टोकरी दे करके उन्हां दा तन दे कपड़े भी गंदे होए। ये सारा दृश्य जदों सोडियां ने जाके देखिया लाहौर तो जिहड़े चल के गए सन, ये शब्द गुरु अमरदास महाराज जी नूं उन्हां ने कह कहिंदे ए पी जन्मयो बंस हमारे, ऐ वी साडी कुल विच जम्मिया जी, रामदास जेठा जी, ए पी जन्मयो बंस हमारे लाज गवाई सर्व प्रकारे, इन्हें ते सारी शर्म हिआई ला दित्ती, पिता के मरे सदन को त्यागा। जदों पिता हरदास जी की मौत हुई उदों लाहौर छड़ के इत्थे सहुरियां दे घर विच आ गया। पिता के मरे सदन को त्यागा, घर ससरार बस्यो निरभागा। ए अभागा मनुख, निराभागा मनुख, ए सहुरियां दे घर विच आ के गोइंदवाल रहन लग पिया। इथे आके भी कोई चंगा काम नहीं करता, मिले मेहनती ब्रिंद मझारे, खन मृतका कहियन कर धारे। इथे आके भी कोई चंगा काम नहीं करता, मिट्टी दीआं टोकरियां सिर ते चुकदा पिया है, मजदूरां वाले काम करता पिया है। वेखो हर जन किहो जिहा होना चाहीदा। गुरु रामदास जी की निंदिया हो रही है, लाहौर निवासी निंदिया कर रहे ने कि इसने तो सिर माटी पाई, इन्हें तो साडे सिर दे विच मिट्टी पा दित्ती मिट्टी। पर गुरु अमरदास महाराज जी तुसी भी कोई चंगा काम नहीं कीता। लाहौर निवासी कहन लगे, सोडी कहन लगे, इसने तो सिर माटी पाई, करो विचार न तुम उचताई। गुरु अमरदास महाराज जी तुसी भी कोई चंगा काम नहीं कीता, इनू केड़े काम ते लाया, टोकरी ढोन ते, मिट्टी चुकन ते। सतगुरु जी ने सारे जदों बचन सुने, उन्हां लाहौर निवासियां नूं संबोधन हुंदियां धन गुरु अमरदास महाराज जी कहन लगे, कहंदे ऐ लाहौर निवासियो सोडियो ध्यान नाल सुनो, जे ए बंस जन्म नह धारा, जे ए तहाड़ी कुल दे विच जन्म ना लैंदा, धन गुरु रामदास महाराज जी तहाड़ी कुल विच जन्म ना लैंदे, गर्त नरक में पितर तुम्हारे, तहाड़ी सारी कुल जानी सी नरकां दे विच। ए ते गुरु रामदास महाराज जी ने तहाड़ी कुल विच जन्म लिया, ਇਹ ਕੁੱਲ ਸਤਿਕਾਰੀ ਗਈ। ਬੜੇ ਪਿਆਰ ਸਤਿਕਾਰ ਦੇ ਨਾਲ ਆਪਾਂ ਬਚਨ ਪੜ੍ਹਦੇ ਹਾਂ ਕਿ ਵਿੱਚ ਪੂਰਬ ਦੇਵਨਾ, ਜਿਸ ਦੀ ਵਸਤ ਤਿਸੇ ਘਰ ਆਵੈ, ਬੈਠਾ ਸੋਢੀ, ਬੈਠਾ ਸੋਢੀ, ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਉਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਨੂੰ ਕਦੀ ਨਿੰਦਿਆ ਕੀਤੀ ਗਈ, ਲਾਹੌਰ ਨਿਵਾਸੀਆਂ ਨੇ ਆ ਕੇ ਕਿਹਾ ਕਿ ਇਹ ਵੀ ਸਾਡੀ ਕੁੱਲ ਵਿੱਚ ਜੰਮਿਆ। ਅੱਜ ਉਹਦੇ ਬਾਰੇ ਹੀ ਬਚਨ ਪੜ੍ਹੇ ਜਾ ਰਹੇ ਨੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਆਪਣਾ ਸੁਭਾਵ ਨਹੀਂ ਬਦਲਦਾ। ਇਸ ਸਟੇਜ ਤੋਂ ਪੰਥ ਦੀ ਮਾਇਆ ਨਾਜ ਹਸਤੀ ਅੱਤ ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ, ਇੱਕ ਸਾਖੀ ਸੁਣਾਈ ਸੀ ਛੋਟੇ ਹੁੰਦਿਆਂ, ਮੈਨੂੰ ਅੱਜ ਤੱਕ ਯਾਦ ਹੈ। ਕਹਿੰਦੇ ਇੱਕ ਗਰੀਬ ਲੱਕੜਹਾਰਾ ਲੱਕੜਾਂ ਦਾ ਗੱਠਾ ਕੱਟ ਕੇ ਘਰ ਲਿਆ ਰਿਹਾ ਸੀ ਜੰਗਲ ਤੋਂ, ਤੇ ਰਸਤੇ ਦੇ ਵਿੱਚ ਉਹਦਾ ਪੈਰ ਜਿਹੜਾ ਹੈ ਕੁੱਤੇ ਨੇ ਵੱਢ ਲਿਆ। ਜ਼ਖਮੀ ਪੈਰ ਲੈ ਕੇ ਉਹ ਲੱਕੜਹਾਰਾ ਘਰ ਪਹੁੰਚਿਆ ਤੇ ਉਹਦੀ ਜਿਹੜੀ ਮਾਸੂਮ ਲੜਕੀ ਸੀ ਉਹ ਕਹਿਣ ਲੱਗੀ ਕਿ ਅੱਬਾ ਇਹ ਕੀ ਹੋਇਆ। ਲੱਕੜਹਾਰਾ ਕਹਿਣ ਲੱਗਾ ਕਿ ਬੇਟਾ ਰਸਤੇ ਦੇ ਵਿੱਚ ਕੁੱਤੇ ਨੇ ਵੱਢ ਲਿਆ ਹੈ। ਬੱਚੀ ਮਾਸੂਮ ਸੀ, ਉਹਨੂੰ ਨਹੀਂ ਸੀ ਪਤਾ ਬੱਚੀ ਕਹਿਣ ਲੱਗੀ ਕਿ ਅੱਬਾ ਜੇਕਰ ਤੁਹਾਡੇ ਪੈਰ ਨੂੰ ਕੁੱਤੇ ਨੇ ਵੱਢਿਆ ਸੀ, ਤੁਸੀਂ ਕੁੱਤੇ ਨੂੰ ਵੱਢ ਖਾਣਾ ਸੀ, ਕੁੱਤੇ ਨੂੰ ਮਾਰਨਾ ਸੀ। ਲੱਕੜਹਾਰਾ ਆਪਣੀ ਬੱਚੀ ਦੇ ਸਿਰ ਤੇ ਪਿਆਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਬੇਟਾ ਇਹੀ ਫਰਕ ਹੈ ਮੇਰੇ ਵਿੱਚ ਤੇ ਕੁੱਤੇ ਵਿੱਚ, ਇਹੀ ਫਰਕ ਹੈ ਮੇਰੇ ਵਿੱਚ ਤੇ ਕੁੱਤੇ ਵਿੱਚ। ਉਹ ਕੁੱਤਾ ਹੈ, ਉਹਨੇ ਕੁੱਤਿਆਂ ਵਾਲੇ ਕੰਮ ਕੀਤੇ, ਮੈਂ ਇਨਸਾਨ ਹਾਂ, ਮੈਂ ਇਨਸਾਨਾਂ ਵਾਲੇ ਕੰਮ ਕਰਾਂਗਾ। ਜੇਕਰ ਮੈਂ ਇਨਸਾਨ ਹੋ ਕੇ ਕੁੱਤਿਆਂ ਵਾਲੇ ਕੰਮ ਕਰਨ ਲੱਗ ਪਿਆ ਤੇ ਮੇਰੇ ਵਿੱਚ ਤੇ ਕੁੱਤੇ ਵਿੱਚ ਕੀ ਫਰਕ ਹੋਇਆ, ਕੀ ਫਰਕ ਹੋਇਆ। ਜਦੋਂ ਸਾਨੂੰ ਸੰਸਾਰ ਦੇ ਵਿੱਚ ਕੋਈ ਦੁਖੀ ਕਰਦਾ, ਕੋਈ ਪਰੇਸ਼ਾਨ ਕਰਦਾ, ਕੋਈ ਨਿੰਦਿਆ ਕਰਦਾ, ਤੇ ਜਿਹੜਾ ਹਰੀ ਦਾ ਜਨ ਹੈ ਉਹ ਕੀ ਕਰਦਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ, ਕਿਉਂਕਿ ਰਹਾਉ ਵਾਲੀਆਂ ਪੰਗਤੀਆਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਬਾਬਾ ਬਕਾਲਾ ਸਾਹਿਬ ਵਿਖੇ ਸ਼ੀਹੇ ਮਸੰਦ ਨੇ ਗੋਲੀ ਚਲਾਈ, ਬੰਦੂਕ ਦਾ ਵਾਰ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਤਿਆਗ ਵੈਰਾਗ ਦੀ ਮੂਰਤ, ਸਤਿਗੁਰੂ ਜੀ ਨੇ ਉਹਨੂੰ ਵੀ ਮਾਫ ਕਰ ਦਿੱਤਾ, ਗੋਲੀ ਚਲਾਉਣ ਵਾਲੇ ਨੂੰ ਮਾਫ ਕਰ ਦਿੱਤਾ। ਸਤਿਗੁਰੂ ਜੀ ਨੇ ਅੱਜ ਮੁਬਾਰਕ ਵਚਨ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਹਰੀ ਦਾ ਜਨ ਕਿਹੋ ਜਿਹਾ ਹੋਣਾ ਚਾਹੀਦਾ, ਉਹਦਾ ਸੁਭਾਵ ਕਿਹੋ ਜਿਹਾ ਹੋਣਾ ਚਾਹੀਦਾ। ਭਗਤ ਕਬੀਰ ਜੀ ਸਲੋਕ ਆਪ ਜੀ ਪੜ੍ਹਦੇ ਹੋ, ਹਰੀ ਦੇ ਜਨ ਦੀ ਗੱਲ ਕਰਦਿਆਂ ਦੱਸਦੇ ਨੇ ਕਿ ਕਬੀਰ ਰੋੜਾ ਹੋਈ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਕਹਿੰਦੇ ਪਰਮਾਤਮਾ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਨਾ, ਫਿਰ ਰੋੜੇ ਵਰਗੇ ਹੋ ਜਾਓ, ਹੰਕਾਰ ਛੱਡ ਦਿਓ। ਅਗਲੇ ਪਾਸੇ ਕਹਿੰਦੇ ਨਹੀਂ ਭਾਈ, ਰੋੜੇ ਨਾਲ ਵੀ ਗੱਲ ਨਹੀਂ ਬਾਨੀ, ਹੰਕਾਰ ਛੱਡਿਆ ਵੀ ਗੱਲ ਨਹੀਂ ਬਾਨੀ, ਕਬੀਰ ਰੋੜਾ ਹੂਆ ਤੋ ਕਿਆ ਭਇਆ, ਪੰਥੀ ਕਹੋ ਦੁੱਖ ਦੇ। ਜਿਹੜਾ ਕੋਈ ਮੁਸਾਫਰ ਹੈ ਉਹਦੇ ਪੈਰ ਨੂੰ ਠੇਡਾ ਲੱਗਦਾ, ਉਹਨੂੰ ਦੁਖੀ ਦੁੱਖ ਦਿੰਦਾ, ਇਸ ਕਰਕੇ ਰੋੜੇ ਨਾਲ ਗੱਲ ਵੀ ਨਹੀਂ ਬਾਨੀ। ਕਬੀਰ ਰੋੜਾ ਹੂਆ ਤੋ ਕਿਆ ਭਇਆ, ਪੰਥੀ ਕਹੋ ਦੁੱਖ ਦੇ, ਹਰ ਜਨ ਐਸਾ ਚਾਹੀਏ ਜਿਉਂ ਧਰਨੀ ਮੈਂ ਖੇ। ਹਰੀ ਦੇ ਜਨ ਦਾ ਸੁਭਾਅ ਤੇ ਇਸ ਤਰ੍ਹਾਂ ਦਾ ਚਾਹੀਦਾ ਜਿਵੇਂ ਮਿੱਟੀ ਦਾ ਸੁਭਾਅ, ਮਿੱਟੀ ਦਾ ਖੇ। ਫਿਰ ਕਹਿੰਦੇ ਕਿ ਨਹੀਂ, ਇੱਥੇ ਵੀ ਨਹੀਂ ਵਿਚਾਰ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਕਹਿੰਦੇ ਜਿਹੜੀ ਖੇ ਹੈ, ਮਿੱਟੀ ਹੈ, ਇਹ ਵੀ ਉੱਡ ਕੇ ਕੱਪੜਿਆਂ ਤੇ ਪੈਂਦੀ, ਸਰੀਰ ਤੇ ਪੈਂਦੀ, ਇਸ ਕਰਕੇ ਜਿਹੜਾ ਹਰੀ ਦਾ ਜਨ ਹੈ ਇਹ ਮਿੱਟੀ ਵਰਗਾ ਵੀ ਨਹੀਂ ਹੋਣਾ ਚਾਹੀਦਾ, ਪਾਣੀ ਵਰਗਾ ਹੋਣਾ ਚਾਹੀਦਾ। ਕਬੀਰ ਪਾਣੀ ਹੂਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ, ਕਿਹੋ ਜਿਹਾ ਚਾਹੀਦਾ ਜੀ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਹੋ ਜਿਹਾ ਪਰਮਾਤਮਾ ਦਾ ਸੁਭਾਅ ਇਹੋ ਜਿਹਾ ਹਰੀ ਦੇ ਜਨ ਦਾ ਸੁਭਾਅ, ਦੋਵਾਂ ਵਿੱਚ ਕੋਈ ਭਿੰਨ ਭੇਦ ਨਹੀਂ ਹੈ, ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਮਾਹੇ ਸਮਾਹੇ। ਹੁਣ ਗੱਲ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਕੋਈ ਨਿੰਦਿਆ ਕਰਦਾ, ਸੰਗਤ ਜੀ ਨਿੰਦਿਆ ਕਰਨਾ ਚੰਗਾ ਕੰਮ ਨਹੀਂ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪੁੱਛੀਏ ਤੇ ਸਤਿਗੁਰੂ ਜੀ ਨਿੰਦਕ ਮਨੁੱਖ ਦਾ ਜੀਵਨ ਕਿਹੋ ਜਿਹਾ, ਕਹਿੰਦੇ ਅਰੜਾਵੈ ਬਿਲਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ। ਉਹ ਬਲਲਾਉਂਦਾ ਹੈ, ਵਿਲਕਦਾ ਹੈ, ਪਰ ਉਹ ਆਪਣਾ ਕੀਤਾ ਹੀ ਪਾ ਰਿਹਾ ਹੈ, ਕਿਸੇ ਦਾ ਕੀਤਾ ਨਹੀਂ ਪਾ ਰਿਹਾ। ਨਿੰਦਾ ਕਰਨਾ ਚੰਗਾ ਕੰਮ ਨਹੀਂ ਹੈ, ਨਿੰਦਾ ਭਲੀ ਕਿਸੇ ਕੀ ਨਾਹੀਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨਿੰਦਾ ਕਰਨੀ ਚੰਗੀ ਨਹੀਂ ਹੈ। ਜਿਹੜੇ ਕਰਦੇ ਨੇ ਉਹ ਕੌਣ ਨੇ? ਮਨਮੁੱਖ ਮੁਗਧ ਕਰਨ, ਉਹ ਮਨਮੁੱਖ ਨੇ, ਮੂਰਖ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਸਾਨੂੰ ਰੋਜ਼ਾਨਾ ਸਮਝਾਉਂਦੇ, ਕਹਿੰਦੇ ਅਸੰਖ ਨਿੰਦਕ ਸਿਰ ਕਰੈ ਭਾਰ। ਅਨੇਕਾਂ ਐਸੇ ਲੋਕ ਨੇ ਜਿਹੜੇ ਨਿੰਦਿਆ ਕਰ ਕਰਕੇ ਸਿਰ ਤੇ ਭਾਰ ਉਠਾ ਰਹੇ ਭਾਰ। ਭਗਤ ਕਬੀਰ ਜੀ ਗੁਰਬਾਣੀ ਦੇ ਵਿੱਚ ਸਾਨੂੰ ਜੀਵਨ ਜੁਗਤ ਸਮਝਾਉਂਦੇ, ਦੇਖੋ ਜੀਵਨ ਜੁਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਵੇਂ ਸਮਝਾ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ ਤੇ ਗੁਰਮਤਿ ਸਮਾਗਮ ਹੋ ਰਹੇ ਨੇ ਤੇ 2 ਤਰੀਕ ਨੂੰ ਇਸ ਪਾਵਨ ਅਸਥਾਨ ਤੇ ਵੀ ਵੱਡਾ ਸਮਾਗਮ, ਕੇਂਦਰੀ ਸਮਾਗਮ ਹੋਣਾ ਹੈ, ਜਿਹਦੇ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਗੁਰੂ ਗ੍ਰੰਥ ਸਾਹਿਬ ਜੀ ਸਾਡੀ ਕਿਵੇਂ ਅਗਵਾਈ ਕਰ ਰਹੇ ਨੇ? ਕਹਿੰਦੇ ਕਈ ਮਨੁੱਖ ਇਹੋ ਜਿਹੇ ਨੇ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੇ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ, ਆਪ ਨਾ ਦੇਹੋ ਚੁਰੂ ਪਰ ਪਾਣੀ, ਤਿਹ ਨਿੰਦੈ ਜੈ ਗੰਗਾ ਆਣੀ। ਆਪ ਤੇ ਕੁਝ ਕਰਨ ਦੇ ਸਮਰੱਥ ਨਹੀਂ, ਪਰ ਨਿੰਦਿਆ ਉਹਨਾਂ ਮਹਾਂਪੁਰਖਾਂ ਦੀ ਕਰਦੇ ਨੇ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ। ਇਹੋ ਜਿਹੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ। ਸੰਗਤ ਜੀ, ਨਿੰਦਾ ਕਰਨਾ ਚੰਗਾ ਕੰਮ ਨਹੀਂ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਜੀਵਨ ਜੁਗਤ ਸਮਝਾ ਰਹੇ ਨੇ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਕਹੋ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੀ ਸਮਝਾਉਂਦੇ? ਕਹਿੰਦੇ ਮੈਨੂੰ ਨਿੰਦਕ ਦੇ ਉੱਪਰ ਵੀ ਗਿਲਾ ਨਹੀਂ, ਨਿੰਦਕ ਤੇ ਵੀ ਸ਼ਿਕਵਾ ਨਹੀਂ। ਹੈਰਾਨਗੀ ਹੈ, ਨਿੰਦਕ ਦਾ ਵੀ ਸਤਿਗੁਰੂ ਜੀ ਕਹਿੰਦੇ ਉਹ ਮੇਰਾ ਮਿੱਤਰ, ਉਹ ਮੇਰਾ ਭਰਾ, ਉਹ ਮੇਰੀ ਮਾਤਾ, ਉਹ ਮੇਰਾ ਪਿਤਾ। ਨਿੰਦਕ ਦੇ ਬਾਰੇ ਬਚਨ ਆਪ ਜੀ ਨੂੰ ਯਾਦ ਹੋਵੇਗਾ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਮੈਨੂੰ ਬੜੀ ਚੰਗੀ ਲੱਗਦੀ ਹੈ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਮੇਰੀ ਮਾਂ ਦੇ ਸਮਾਨ, ਨਿੰਦਾ ਮੇਰੇ ਪਿਓ ਦੇ ਸਮਾਨ। ਕੌਣ ਕਹਿ ਰਹੇ ਨੇ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਮਾਂ ਦੇ ਸਮਾਨ, ਪਿਤਾ ਦੇ ਸਮਾਨ, ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਇਸ ਸਟੇਜ ਤੋਂ ਉਹਨਾਂ ਨੇ ਬਚਨ ਕਹੇ ਸਨ, ਕਹਿੰਦੇ ਮਾਤਾ ਪਿਤਾ ਆਪਣੇ ਬੱਚੇ ਦੀ ਪਰਵਰਿਸ਼ ਕਰਦੇ ਨੇ, ਜੇਕਰ ਉਹਨੇ ਮਲ ਮੂਤਰ ਕਰ ਦਿੱਤਾ, ਗੰਦਗੀ ਫੈਲਾ ਦਿੱਤੀ ਤੇ ਆਪਣੇ ਹੱਥਾਂ ਨਾਲ ਸਾਫ਼ ਕਰਦੇ ਮਾਤਾ ਪਿਤਾ। ਪਰ ਜਿਹੜਾ ਨਿੰਦਕ ਮਨੁੱਖ ਹੈ ਉਹ ਇਹ ਜਿਹੜੀ ਮਲ ਮੂਤਰ ਹੈ, ਗੰਦਗੀ ਹੈ, ਹੱਥਾਂ ਨਾਲ ਸਾਫ਼ ਨਹੀਂ ਕਰਦਾ। ਕਾਹਦੇ ਨਾਲ ਸਾਫ਼ ਕਰਦਾ? ਜ਼ਬਾਨ ਨਾਲ, ਨਿੰਦਿਆ ਕਰ ਕਰਕੇ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨਿੰਦਾ ਬਾਪ ਨਿੰਦਾ ਮਹਿਤਾਰੀ। ਸਾਰਾ ਸ਼ਬਦ ਬੜਾ ਲੰਬੇਰਾ ਹੈ, ਅੰਤ ਵਿੱਚ ਕਹਿੰਦੇ ਨੇ ਕਿ ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬੇ ਹਮ ਉਤਰੇ ਪਾਰ। ਨਿੰਦਕ ਨਿੰਦਾ ਕਰ ਕਰਕੇ ਡੁੱਬ ਜਾਂਦਾ ਹੈ, ਪਰ ਜਿਹੜਾ ਜਿਸ ਦੀ ਨਿੰਦਿਆ ਹੋ ਰਹੀ ਹੈ ਉਹ ਸੁਚੇਤ ਹੋ ਜਾਂਦਾ ਔਗਣਾ ਵੱਲੋਂ ਤੇ ਉਹ ਪਾਰ ਉਤਰ ਜਾਂਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬੈਠੇ ਭਗਤ ਰਵਿਦਾਸ ਜੀ ਮਹਾਨ ਆਤਮਾ ਉਹ ਸਾਨੂੰ ਸਮਝਾਉਂਦੇ, ਕਹਿੰਦੇ ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਸ਼ ਸਿਲਾ ਪਜਾਵੈ, ਜੇ ਉਹ ਕੂਪ ਤਟਾਂ ਦੇ ਵਾਵੈ ਕਰੇ ਨਿੰਦ ਸਭ ਬਿਰਥਾ ਜਾਵੈ। ਜੇ ਉਹ 68 ਤੀਰਥ ਨਹਾਵੈ, ਜੇਕਰ ਕੋਈ ਮਨੁੱਖ 68 ਤੀਰਥਾਂ ਦਾ ਇਸ਼ਨਾਨ ਕਰੇ, ਲੋਕ ਭਲਾਈ ਖਾਤਰ ਖੂਬ ਲਵਾ ਦੇਵੇ ਖੂਹ, ਲੋਕ ਭਲਾਈ ਦੇ ਲਈ ਤਲਾਬ ਲਗਾ ਦੇਵੇ ਤਲਾਬ। ਅੱਗੇ ਕਹਿੰਦੇ ਜੇ ਉਹ ਕੂਪ ਤਟਾਂ ਦੇ ਵਾਵੈ, ਇਹ ਸਾਰਾ ਕੁਝ ਕਰੇ ਪਰ ਨਿੰਦਿਆ ਕਰਦਾ ਹੈ, ਉਹਦਾ ਸਭ ਕੁਝ ਵਿਅਰਥ ਚਲਾ ਗਿਆ, ਵਿਅਰਥ ਚਲਾ ਗਿਆ। ਜੇਕਰ ਕੋਈ ਗ੍ਰਹਿਣ ਸਮੇਂ ਕੋਲ ਕੁਰੂਕਸ਼ੇਤਰ ਤੀਰਥ ਦੇ ਯਾਤਰਾ ਕਰੇ, ਜੇ ਉਹ ਗ੍ਰਹਿਣ ਕਰੇ ਖੁੱਲ ਖੇਤ ਅਰਪੇ ਨਾਰ ਸ਼ਿੰਗਾਰ ਸਮੇਤ, ਆਪਣੀ ਘਰਵਾਲੀ ਵੀ ਸ਼ਿੰਗਾਰ ਸਮੇਤ ਦਾਨ ਕਰ ਦੇਵੇ, ਅਰਪਣ ਕਰ ਦੇਵੇ। ਇਹ ਕੁਝ ਕਰਨ ਦੇ ਬਾਵਜੂਦ ਵੀ ਅਰਪੇ ਨਾਰ ਸ਼ਿੰਗਾਰ ਸਮੇਤ ਸਗਲੀ ਸਿਮਰਤ ਸਰਵਣੀ ਸੁਣੈ ਕਰੇ ਨਿੰਦ ਕਹਣੇ ਨਹੀਂ ਗੁਣੈ, ਨਿੰਦਿਆ ਕਰਦਾ ਹੈ। ਇਹ ਕਿਸੇ ਖਾਤੇ ਦੇ ਵਿੱਚ ਵੀ ਨਹੀਂ, ਕਿਸੇ ਖਾਤੇ ਦੇ ਵਿੱਚ ਵੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਦਕੇ ਜਾਈਏ, ਬਲਹਾਰ ਜਾਈਏ, ਸਾਨੂੰ ਸਮਝਾ ਰਹੇ ਨੇ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਜਿਹੜਾ ਪਰਮਾਤਮਾ ਦਾ ਜਨ ਹੈ ਆਪਣਾ ਸੁਭਾਵ ਨਹੀਂ ਬਦਲਦਾ, ਸੁਭਾਵ ਨਹੀਂ ਬਦਲਦਾ। ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਨੇ ਭੂਤਨਾ ਕਹਿ ਦਿੱਤਾ, ਕਿਸੇ ਨੇ ਬੇਤਾਲਾ ਕਹਿ ਦਿੱਤਾ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸੁਭਾਵ ਨਹੀਂ ਬਦਲਿਆ। ਉਹਨਾਂ ਨੇ ਜਗਤ ਨੂੰ ਉਦਾਹਰਨ ਖਾਤਰ 39,000 ਮੀਲ, ਸੰਗਤ ਜੀ ਇਹ ਕੇਂਦਰੀ ਸਿੱਖ ਅਜਾਇਬ ਘਰ ਨੇੜੇ ਹੀ ਹੈ, ਜਾ ਕੇ ਦਰਸ਼ਨ ਕਰੋ। ਗੁਰੂ ਨਾਨਕ ਸਾਹਿਬ ਦੇ ਚਿੱਤਰ ਦੇ ਹੇਠਾਂ ਲਿਖਿਆ ਹੈ, ਸਤਿਗੁਰੂ ਜੀ ਨੇ ਜਗਤ ਜਲੰਦੇ ਨੂੰ ਧਾਰਨ ਖਾਤਰ 39,000 ਮੀਲ ਦਾ ਪੈਦਲ ਸਫ਼ਰ ਕੀਤਾ। ਕਿੰਨਾ ਜੀ? 39,000 ਮੀਲ, ਜਿਹੜਾ ਅੱਜ ਕੱਲ੍ਹ ਦੇ 60,000 ਕਿਲੋਮੀਟਰ ਦੇ ਲਾਗੇ ਬਣਦਾ, ਨਹੀਂ ਬਦਲਦਾ। ਪਰਮਾਤਮਾ ਦਾ ਜਿਹੜਾ ਜਨ ਹੈ ਆਪਣਾ ਸੁਭਾਵ ਨਹੀਂ ਬਦਲਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦਾ 350 ਸਾਲਾ ਪ੍ਰਕਾਸ਼ ਗੁਰਪੁਰਬ ਕੌਮ ਮਨਾ ਰਹੀ ਹੈ। ਪਹਿਲਾ ਸਮਾਗਮ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ, ਕਵੀ ਸਮਾਗਮ। ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਮਾਗਮ ਕੀਤਾ ਗਿਆ। ਸੰਗਤ ਜੀ, ਮੈਂ ਦੱਸਣਾ ਕੀ ਚਾਹੁੰਦਾ ਹਾਂ, 1 ਤਰੀਕ ਤੋਂ ਲੈ ਕੇ 18 ਅਗਸਤ ਤੱਕ ਗੁਰੂ ਘਰ ਦੇ ਪ੍ਰਚਾਰਕ ਸਹਿਬਾਨ, ਢਾਡੀ ਸਹਿਬਾਨ, ਕਵੀਸ਼ਰ ਸਹਿਬਾਨ, ਉਹਨਾਂ ਨੇ ਦੇਹਰਾਦੂਨ, ਮਨਸੂਰੀ, ਸਢੌਰਾ, ਸ਼ਸ਼ਰੌਲੀ, ਜਮੁਨਾ ਨਗਰ, ਪੌਂਟਾ ਸਾਹਿਬ, ਇਨ੍ਹਾਂ ਇਲਾਕਿਆਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ, ਸਮਾਗਮ ਕੀਤੇ। ਔਰ ਇੰਨਾ ਵੱਡਾ ਇਕੱਠ ਸੰਗਤਾਂ ਦਾ ਵੇਖਣ ਨੂੰ ਮਿਲਿਆ ਕਿ ਗੁਰੂ ਘਰ ਛੋਟੇ ਪੈ ਗਏ, ਇਨ੍ਹਾਂ ਸਮਾਗਮਾਂ ਦੇ ਵਿੱਚ ਸੰਗਤਾਂ ਦਰਬਾਰ ਤੋਂ ਬਾਹਰ ਵੀ ਬੈਠੀਆਂ ਹੋਈਆਂ। ਆਪ ਜੀ ਦੇ ਧਿਆਨ ਵਿੱਚ ਲਿਆਵਾਂ, ਮੇਰੇ ਸਮੇਤ ਨਾਲ ਦੇ ਪ੍ਰਚਾਰਕ ਵੀਰ ਅਸੀਂ 18 ਦਿਨ ਰਹੇ ਤੇ 17 ਦਿਨ ਪੌਂਟਾ ਸਾਹਿਬ ਦੀ ਧਰਤੀ ਤੇ। ਹਰ ਰੋਜ਼ ਵਰਖਾ ਹੁੰਦੀ ਰਹੀ, ਵਰਖਾ ਮੀਂਹ ਪੈਂਦਾ ਰਿਹਾ। ਜਿਸ ਦਿਨ ਸਮਾਗਮ ਸੀ, ਉਸ ਸਮਾਗਮ ਤੋਂ ਪਹਿਲਾਂ ਸੰਗਤ ਜੀ, ਜਿਹੜੇ ਗੁਰੂ ਘਰ ਦੇ ਜਨਰਲ ਸਕੱਤਰ ਨੇ ਪੌਂਟਾ ਸਾਹਿਬ ਦੇ ਸਰਦਾਰ ਰਜਿੰਦਰ ਸਿੰਘ ਜੀ ਰਾਜਨ, ਮੈਨੂੰ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਓ ਕਿ ਸਵੇਰੇ ਮੀਂਹ ਨਾ ਪਵੇ। ਸੰਗਤ ਜੀ, ਜਦੋਂ ਮੈਂ ਸਵੇਰੇ ਕਥਾ ਕਰਨ ਵਾਸਤੇ ਪੌਂਟਾ ਸਾਹਿਬ ਵਿਖੇ ਗਿਆ, ਮੇਰੇ ਆਪਣੇ ਕੱਪੜਿਆਂ ਤੇ ਮੀਂਹ ਦੀਆਂ ਛਿੱਟਾਂ ਪਈਆਂ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪ ਕਿਰਪਾ ਕਰਕੇ ਅਰਦਾਸ ਕਰਵਾ ਲਈ। ਮੇਰੇ ਮਨ ਵਿੱਚ ਇਹੀ ਭਾਵ ਆ ਰਹੇ ਸਨ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕਦੀ ਤੁਹਾਨੂੰ ਕਵੀਆਂ ਨੇ ਬੇਨਤੀ ਕੀਤੀ ਸੀ ਪਾਤਸ਼ਾਹ, ਇਹ ਜਿਹੜੀ ਜਮੁਨਾ ਹੈ ਸ਼ੋਰ ਕਰਦੀ ਹੈ, ਸਾਨੂੰ ਕਵਿਤਾ ਰਚਨ ਵਿੱਚ ਕਵਿਤਾ ਸੁਣਾਉਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ। ਕਿਰਪਾ ਕਰੋ ਇਹ ਜਿਹੜੀ ਜਮਣਾ ਹੈ ਇੱਥੋਂ ਸ਼ਾਂਤ ਵਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਅੱਜ ਤੱਕ ਜਮਣਾ ਸ਼ਾਂਤ ਵਗ ਰਹੀ ਹੈ, ਜਮਣਾ ਸ਼ਾਂਤ ਵਗ ਰਹੀ ਹੈ। ਮੈਂ ਅਰਦਾਸ ਬੇਨਤੀ ਕੀਤੀ ਪਾਤਸ਼ਾਹ ਅੱਜ ਤੁਹਾਡੇ ਦਰ ਦੇ ਉੱਪਰ ਹਜ਼ਾਰਾਂ ਨਹੀਂ ਲੱਖਾਂ ਸੰਗਤਾਂ ਨੇ ਆਉਣਾ ਹੈ, ਕਿਸੇ ਨੇ ਮੋਟਰਸਾਈਕਲ ਤੇ, ਕਿਸੇ ਨੇ ਕਾਰਾਂ ਤੇ, ਕਿਸੇ ਨੇ ਟਰੈਕਟਰ ਟਰਾਲੀਆਂ ਤੇ। ਸਤਿਗੁਰੂ ਜੀ ਕਿਰਪਾ ਕਰਿਓ, ਅੱਜ ਬਖਸ਼ਿਸ਼ ਕਰਿਓ, ਮੀਂਹ ਨਾ ਪਵੇ। ਸੰਗਤ ਜੀ ਸਾਰੀ ਉੱਥੋਂ ਦੀ ਸੰਗਤ ਜਾਣਦੀ ਹੈ, ਪੀਟੀਸੀ ਨਿਊਜ਼ ਦੇ ਮਾਧਿਅਮ ਰਾਹੀਂ ਸਾਰੇ ਸੰਸਾਰ ਨੇ ਵੇਖਿਆ ਕਿ ਬੱਦਲ ਵਾਲੀ ਤੇ ਭਾਵੇਂ ਸਾਰਾ ਦਿਨ ਭਰੀ ਰਹੀ ਪਰ ਮੀਂਹ ਦੀ ਇੱਕ ਛਿੱਟ ਵੀ ਨਹੀਂ ਪਈ, ਮੀਂਹ ਦੀ ਇੱਕ ਛਿੱਟ ਵੀ ਨਹੀਂ ਪਈ। ਔਰ ਸੰਗਤ ਲੱਖਾਂ ਦੀ ਗਿਣਤੀ ਵਿੱਚ ਆਈ, ਰਾਤ ਦੇ 11 ਵਜੇ ਤੱਕ ਸਮਾਗਮ ਚੱਲਿਆ ਤੇ ਰਾਤ ਦੇ 11 ਵਜੇ ਤੱਕ ਵੀ ਸੰਗਤ ਜਿਹੜੀ ਹੈ ਮੱਥਾ ਟੇਕਣ ਵਾਲਿਆਂ ਦੀ ਲਾਈਨ ਲੱਗੀ ਰਹੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਜੀ ਦਾ ਸ਼ੁਕਰ 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 ਹੈ। ਪਹਿਲਾ ਸਮਾਗਮ ਸੰਗਤ ਜੀ ਨਿਰਵਿਘਨਤਾ ਸਹਿਤ ਸਮਾਪਤ ਹੋਇਆ। ਕੌਮ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਦਸ਼ਮੇਸ਼ ਪਿਤਾ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣਾ। ਦੂਸਰਾ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 29 ਅਗਸਤ ਨੂੰ ਹੋ ਰਿਹਾ। ਤੀਸਰਾ ਸਮਾਗਮ ਮੋਗੇ ਦੇ ਅੰਦਰ ਜਿੱਥੋਂ ਮੇਰੇ ਪਾਤਸ਼ਾਹ ਜੀ ਨੇ ਜ਼ਫ਼ਰਨਾਮਾ ਲਿਖਿਆ, ਦੀਨਾ ਕਾਂਗੜ, ਉੱਥੇ 16 ਸਤੰਬਰ ਨੂੰ ਹੋ ਰਿਹਾ। ਇਸ ਤਰ੍ਹਾਂ ਦੇ 5 ਵੱਡੇ ਸਮਾਗਮ ਕੀਤੇ ਜਾਣੇ ਨੇ। ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿਸ਼ਾ ਨਿਰਦੇਸ਼ਨਾਂ ਤੇ, ਤੇ ਜਿਹੜਾ ਮੇਨ ਸਮਾਗਮ ਹੋਣਾ ਉਹ ਉਸ ਥਾਂ ਤੇ ਹੋਣਾ ਜਿਹਦੇ ਬਾਰੇ ਅਸੀਂ ਪੜ੍ਹਦੇ ਹਾਂ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਹੁਕਮਨਾਮਾ ਅੱਜ ਦਾ ਆਇਆ ਹੈ, ਜੇ ਕੋਈ ਨਿੰਦ ਕਰੇ ਹਰ ਜਨ ਕੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਭਾਈ ਘਨੱਈਆ ਜੀ ਦੀ ਸ਼ਿਕਾਇਤ ਹੋਈ, ਪਾਤਸ਼ਾਹ ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਹੈ। ਸਤਿਗੁਰੂ ਜੀ ਨੇ ਕੋਲ ਬੁਲਾ ਲਿਆ, ਕਹਿੰਦੇ ਭਾਈ ਸਾਹਿਬ ਜੀ ਤੁਹਾਡੀ ਸ਼ਿਕਾਇਤ ਆਈ ਹੈ, ਤੁਹਾਡੀ ਸ਼ਿਕਾਇਤ ਆਈ ਹੈ। ਭਾਈ ਘਨੱਈਆ ਜੀ ਨੇ ਹੱਥ ਜੋੜ ਲਏ, ਹੱਥ ਜੋੜ ਕੇ ਭਾਈ ਘਨੱਈਆ ਜੀ ਕੀ ਕਹਿੰਦੇ, ਕਹਿੰਦੇ ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੈਥੋਂ ਬਾਅਦ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ, ਜਿੱਥੇ ਚੋਆ ਪਾਣੀ ਤੇਰਾ ਮੂੰਹ ਦਿਸੇ ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਪਾਤਸ਼ਾਹ ਮੈਂ ਤੇ ਜਿੱਥੇ ਵੀ ਪਾਣੀ ਚੋਂਦਾ ਹਾਂ ਮੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਹਾਡਾ ਰੂਪ ਦਿਖਾਈ ਦਿੰਦਾ, ਮੈਂ ਕਿਸੇ ਗੈਰ ਦੇ ਮੂੰਹ ਦੇ ਵਿੱਚ ਨਹੀਂ ਜੇ ਪਾਇਆ। ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੈਥੋਂ ਬਾਅਦ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ, ਜਿੱਥੇ ਚੋਹਾ ਪਾਣੀ ਤੇਰਾ ਮੂੰਹ ਦਿਸੇ ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੈਨੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਇੱਕ ਹੱਥ ਖੰਡਾ ਇੱਕ ਹੱਥ ਅੰਮ੍ਰਿਤ ਕਿਸੇ ਹੋਰ ਨੇ ਏਦਾਂ ਪਿਲਾਇਆ ਹੀ ਨਹੀਂ। ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਹੋ, ਇੱਕ ਹੱਥ ਵਿੱਚ ਖੰਡਾ ਫੜਾ ਦਿੰਦੇ ਹੋ, ਇੱਕ ਹੱਥ ਵਿੱਚ ਮਸ਼ਕ ਫੜਾ ਦਿੰਦੇ ਹੋ ਕਿ ਪਾਣੀ ਪਿਆ ਕੇ ਸੁਰਜੀਤ ਕਰੋ। ਇਹ ਤੇ ਆਪ ਜੀ ਹੋ। ਸੰਗਤ ਜੀ ਸਤਿਗੁਰੂ ਜੀ ਪ੍ਰਸੰਨ ਹੋਏ, ਆਪਣੇ ਕੋਲੋਂ ਮਲਮ ਦਿੱਤੀ, ਆਪਣੇ ਕੋਲੋਂ ਪੱਟੀ ਦਿੱਤੀ, ਕਹਿੰਦੇ ਹੁਣ ਜ਼ਖਮੀਆਂ ਦੀ ਸੇਵਾ ਸੰਭਾਲ ਵੀ ਕਰਿਆ ਕਰੋ, ਜ਼ਖਮੀਆਂ ਦੀ ਸੇਵਾ ਸੰਭਾਲ ਵੀ ਕਰਿਆ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਵੀ ਦਰਬਾਰ, ਜਿੱਥੇ ਕਦੀ ਬੈਠ ਕੇ ਸਤਿਗੁਰ ਜੀ 52 ਕਵੀਆਂ ਦੇ ਕੋਲੋਂ ਕਵਿਤਾ ਸਰਵਣ ਕਰਿਆ ਕਰਦੇ ਸੀ। ਆਪ ਜੀ ਨੇ ਦੇਖਿਆ ਕਿ ਕਿਵੇਂ ਮੁਸਲਮਾਨ ਵੀਰ ਮਲੇਰਕੋਟਲੇ ਤੋਂ, ਕਿਵੇਂ ਹਿੰਦੂ ਵੀਰ ਸਿੱਖ ਵੀਰ ਕਿੰਨੇ ਸੁਚੱਜੇ ਢੰਗ ਦੇ ਨਾਲ ਸਤਿਗੁਰੂ ਦੇ ਦਰ ਦੇ ਉੱਪਰ ਕਵਿਤਾਵਾਂ ਨੂੰ ਸਰਵਣ ਕਰਾਇਆ। ਅੱਜ ਤੱਕ ਉਹ ਯਾਦ ਹਿਰਦੇ ਤੇ ਉਕਰੀ ਗਈ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਆਪਣਾ ਕਾਰਜ ਆਪ ਕਰਵਾ ਲਿਆ। ਅੱਗੇ ਮੇਰੇ ਪਾਤਸ਼ਾਹ ਜੀ ਕੀ ਸਮਝਾ ਰਹੇ ਨੇ, ਆਓ ਭਾਈ ਸਾਹਿਬ ਜੀ ਦੀ ਰਚਨਾ ਤੋਂ ਸਰਵਣ ਕਰੀਏ। ਇਹ ਸ਼ਬਦ ਦਾ ਕੇਂਦਰੀ ਭਾਵ ਹੈ,
ਜੋ ਕਿਛ ਕਰੇ ਸੋ ਆਪੇ ਸਵਾਮੀ, ਹਰੀ ਆਪੇ ਕਾਰ ਕਮਾਵੇ।
ਹਰੀ ਦੇ ਜਨ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੋ ਕੁਛ ਕਰ ਰਿਹਾ ਹੈ ਉਹ ਪਰਮਾਤਮਾ ਆਪ ਹੀ ਕਰ ਰਿਹਾ ਹੈ, ਉਹ ਸਾਰਿਆਂ ਤੋਂ ਕੰਮ ਵੀ ਆਪ ਹੀ ਕਰਵਾ ਰਿਹਾ ਹੈ।
ਹਰੀ ਆਪੇ ਹੀ ਮਤ ਦੇਵੈ ਸਵਾਮੀ, ਹਰੀ ਆਪੇ ਬੋਲ ਬੁਲਾਵੇ।
ਹਰੀ ਦਾ ਜਨ ਪਰਮਾਤਮਾ ਦਾ ਸੇਵਕ ਇਹ ਸਮਝਦਾ ਹੈ ਕਿ ਉਸਨੇ ਹੀ ਸਾਰਿਆਂ ਨੂੰ ਮਤ ਦਿੱਤੀ, ਉਸ ਮਤ ਦੇ ਅਧੀਨ ਕੋਈ ਚੰਗੇ ਬਚਨ ਬੋਲ ਰਹੇ ਨੇ, ਕੋਈ ਮੰਦੇ ਬਚਨ ਬੋਲ ਰਹੇ ਨੇ। ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਬਿਰਖੇ ਹੇਠ ਸਭ ਜੰਤ ਇਕੱਠਾ, ਇੱਕ ਤੱਤਾ ਇੱਕ ਬੋਲਣ ਮਿੱਠਾ। ਕਈ ਕੜਵੇ ਸ਼ਬਦ ਬੋਲਦੇ ਨਿੰਦਿਆ ਕਰਦੇ ਨੇ, ਕਈ ਮਿੱਠੇ ਬਚਨ ਬੋਲਦੇ ਨੇ। ਇਸ ਗੱਲ ਦੀ ਸਮਝ ਹਰੀ ਦੇ ਜਨ ਨੂੰ ਆ ਜਾਂਦੀ ਹੈ।
ਹਰਿ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ।
ਹਰੀ ਦੇ ਜਨ ਨੂੰ ਇਸ ਗੱਲ ਦੀ ਫਿਰ ਸਮਝ ਆਉਂਦੀ ਹੈ ਕਿ ਪਰਮਾਤਮਾ ਨੇ ਆਪ ਹੀ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ। ਪੰਚ ਤੱਤ ਕਿਹੜੇ ਕਿਹੜੇ ਨੇ? ਜਲ, ਧਰਤੀ, ਅਗਨੀ, ਆਕਾਸ਼ ਤੇ ਵਾਯੂ। ਇਹ ਪੰਜ ਤੱਤ ਨੇ ਜਿਹੜੇ ਪਰਮਾਤਮਾ ਨੇ ਆਪ ਪੈਦਾ ਕੀਤੇ, ਇਹਦੇ ਤੋਂ ਸਾਰੀ ਸ੍ਰਿਸ਼ਟੀ ਬਣਾ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੀ ਵਾਰ ਦੇ ਵਿੱਚ ਕਹਿੰਦੇ ਪੰਜ ਤੱਤ 25 ਗੁਣ 70 ਮਿੱਤਰ ਮਿਲ ਦੇ ਬਣਾਈ। ਪਰਮਾਤਮਾ ਨੇ ਆਪ ਹੀ ਪੰਜ ਤੱਤ ਪੈਦਾ ਕੀਤੇ ਤੇ ਆਪ ਹੀ ਪੰਜਾਂ ਤੱਤਾਂ ਦੇ 25 ਗੁਣ ਬਣਾ ਦਿੱਤੇ। 25 ਗੁਣ ਇਹ ਜਿਹੜੇ ਪੰਜ ਤੱਤ ਨੇ ਨਾ, ਆਪਸ ਵਿੱਚ ਦੁਸ਼ਮਣ ਨੇ, ਵੈਰੀ ਨੇ। ਕਿਵੇਂ? ਅੱਗ ਜਿਹੜੀ ਹੈ ਇਹਦਾ ਪਾਣੀ ਨਾਲ ਕੋਈ ਸੰਬੰਧ ਨਹੀਂ, ਪਰ ਪਰਮਾਤਮਾ ਦੀ ਕਲਾ ਵੇਖੋ, ਸਾਡੇ ਸਰੀਰ ਦੇ ਵਿੱਚ ਉਹਨੇ ਪਾਣੀ ਵੀ ਰੱਖਿਆ, ਸਾਡੇ ਸਰੀਰ ਵਿੱਚ ਉਹਨੇ ਅਗਨੀ ਵੀ ਪੈਦਾ ਕੀਤੀ, ਸਾਡੇ ਸਰੀਰ ਦੇ ਵਿੱਚ ਵਾਯੂ ਵੀ ਪੈਦਾ ਕੀਤੀ। ਇਹ ਪੰਜ ਤੱਤ ਪਰਮਾਤਮਾ ਨੇ ਜੀਵ ਦੇ ਅੰਦਰ ਟਿਕਾਏ। ਸਤਿਗੁਰੂ ਦਾ ਕਦੀ ਕਦੀ ਬਚਨ ਆਉਂਦਾ ਹੈ ਕਿ ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਕੋਈ ਸ਼ੇਵਾ ਕਰੇ ਹੋ ਜੇ ਕਿਛ ਕੀਤਾ ਹੋਵੇ। ਵਾਹਿਗੁਰੂ ਜੀ ਨੇ ਪੰਜ ਤੱਤ ਪੈਦਾ ਕਰਕੇ ਇਹ ਸਾਰੀ ਸ੍ਰਿਸ਼ਟੀ ਰਚ ਦਿੱਤੀ। ਇਹ ਜੀਵ ਤੂੰ ਕਹਿੰਦਾ ਹੈ ਕਿ ਮੈਂ ਕਰ ਸਕਦਾ ਹਾਂ, ਕਰਕੇ ਵਿਖਾ, ਕੋਈ ਛੇਵਾਂ ਤੱਤ ਬਣਾ। ਛੇਵਾਂ ਤੱਤ ਨਹੀਂ ਬਣਾ ਸਕਦਾ। ਸਤਿਗੁਰੂ ਜੀ ਅੱਜ ਵੀ ਸਮਝਾ ਰਹੇ ਨੇ, ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ। ਧਾਤੂ ਦਾ ਅਰਥ ਹੈ ਅਸਲਾ। ਅਸਲੇ ਦਾ ਭਾਵ ਕੀ ਹੈ? ਸਮਝਣ ਦਾ ਯਤਨ ਕਰਨਾ। ਜਲ ਵਿੱਚ ਪਰਮਾਤਮਾ ਨੇ ਰਸ ਪੈਦਾ ਕੀਤਾ, ਧਰਤੀ ਦੇ ਵਿੱਚ ਗੰਧ ਸੁਗੰਧੀ ਪੈਦਾ ਕੀਤੀ, ਅਗਨੀ ਦੇ ਵਿੱਚ ਪਰਮਾਤਮਾ ਨੇ ਰੂਪ ਪੈਦਾ ਕੀਤਾ, ਰੂਪ, ਔਰ ਵਾਯੂ ਦੇ ਅੰਦਰ ਸਪਰਸ਼, ਆਕਾਸ਼ ਦੇ ਵਿੱਚ ਸ਼ਬਦ। ਮੈਂ ਸਵੇਰੇ ਜਦੋਂ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਮੁੱਖ ਵਾਕ ਬਖਸ਼ਿਆ ਤੇ ਵਿਚਾਰ ਇਹ ਗੱਲ ਕਰ ਰਿਹਾ ਸੀ ਕਿ ਹੁਕਮਨਾਮਾ ਤੇ ਮੁੱਖ ਵਾਕ ਤੇ ਇਹ ਆਇਆ ਕਿ ਨਿੰਦਿਆ ਕਰਨੀ, ਜੇਕਰ ਕੋਈ ਨਿੰਦਿਆ ਕਰਦਾ ਹੈ, ਹਰੀ ਦਾ ਜਨ ਆਪਣਾ ਸੁਭਾਵ ਨਹੀਂ ਬਦਲਦਾ। ਪਰ ਇਹ ਪੰਜ ਤੱਤ ਦੀ ਗੱਲ ਕਿਵੇਂ ਇਸ ਦੇ ਨਾਲ ਢੁਕਦੀ ਹੈ? ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਹੀ ਮਤ ਦਿੱਤੀ कि जेडे ए धातु ने जेडे ए असले ने वेखो जिवें अग्नि का असला है रूप कई जीवां दे अंदर परमात्मा ने अग्नि तत् नूं ज्यादा पैदा कर दिता जिन्हां दे अंदर अग्नि तत् ज्यादा है वह क्रोधी सुभा दे हुंदे ने वह निंदिया करन वाले सुभा दे हुंदे ने उन्हां नूं क्रोध बड़ी जल्दी आ जाता गुस्सा बड़ी जल्दी आ जाता क्योंकि करन कराउण वाला तो सब कुछ परमात्मा ही है करे कराए आपे आप मानुख कह किश ना ही हाथ कईयां जीवां दे अंदर परमात्मा ने जल दा जिहड़ा धातु है असला वह टका दिता उन्हां नूं रस बड़ी जल्दी आउंदा वह सिमरन करन लगदे ते मुगध हो जांदे वाहिगुरु 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 एक वारी वाहिगुरु किसी ने कह दिता वह रस मुगध हो जांदे। बाबा अदर सिंह जी मस्तुआणा साहब बारे सुनिया कि जेकर किसी सिंह ने लागे वाहिगुरु शब्द का उच्चारण कर देना उन्होंने झरनाहट छिड़ जानी झरनाहट छिड़ जानी उन्होंने रोम रोम के वाहिगुरु 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 ये निकलना शुरू हो जाना। तो सतगुरु जी समझा रहे ने हर आपे पंच तत् विस्थारा विच धातु पंच आप पावा
जन नानक सतगुर मिले आपे हरे आपे झगर चुकावे।
शब्द की समाप्ति करदे हां धन गुरु रामदास महाराज जी समझा रहे ने कि परमात्मा आप ही कृपा करके सतगुरु नाम मिला देंदा है ते सतगुरु सच्ची सिख्या दे के शुद्ध सिख्या दे के मन दे जिन्ने भी झगड़े ने वो खत्म कर देंदा है। हर आपे झगर चुकावे झगर मन दी खिचोतान किसे दी निंदिया करनी किसे दा चुगली करनी ईरखा करनी ये मन दे विच जिहड़ियां वासनावां ने बुरे संस्कार ने परमात्मा आप ही दूर कर देंदा है। जदों मनुख सिमरन कर लगता है उदी ए मन दी मैल उतरनी शुरू हो जाती है। प्रभ कै सिमरन मन की मल जाए अमृत नाम रिद माहे समाए उदा मन पवित्र हो जाता एहो जिहा हो जाता कबीर मन निर्मल भया जैसे गंगा नीर पाछै लागे हर फिरे कहत कबीर कबीर उदा मन इन्ना शुद्ध हो जाता ਉਹਨੂੰ ਕੋਈ ਵੈਰੀ ਕੋਈ ਦੁਸ਼ਮਣ ਦਿਖਾਈ ਨਹੀਂ ਦਿੰਦਾ ਉਹਦੀ ਹਾਲਤ ਇਹ ਬਣ ਜਾਂਦੀ ਕਿ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆਈ ਤੇ ਇਹ ਸਿੱਖਿਆ ਮਿਲਦੀ ਕਿਹਦੇ ਕੋਲੋਂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲੋਂ ਜਿਹੜੇ ਸਾਡੇ ਮਨ ਦੀ ਮੈਲ ਨੂੰ ਦੂਰ ਕਰਦੇ ਜਿਹੜੀ ਮਨ ਦਾ ਝਗੜਾ ਖਤਮ ਕਰਦੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਅੱਜ ਦੇ ਸਮੇਂ ਵਿੱਚ ਬੜੀ ਲੋੜ ਹੈ ਸੰਸਾਰ ਨੂੰ ਦੇਣ ਦੀ ਸਮੁੱਚੇ ਵਰਲਡ ਨੂੰ ਦੇਣ ਦੀ ਤਾਂ ਕਿ ਸਾਰਿਆਂ ਦੀਆਂ ਲੜਾਈਆਂ ਝਗੜੇ ਦੰਗੇ ਫਸਾਦ ਖਤਮ ਹੋ ਜਾਣ ਝਗੜੇ ਖਤਮ ਹੋ ਜਾਣ। ਜਦੋਂ ਸਿਆਣੇ ਪੁਰਸ਼ ਜੁੜ ਕੇ ਬੈਠਦੇ ਕਹਿੰਦੇ ਅੱਜ ਇੱਕ ਦੇਸ਼ ਨੂੰ ਦੂਜਾ ਦੇਸ਼ ਚੰਗਾ ਨਹੀਂ ਲੱਗ ਰਿਹਾ ਇੱਕ ਧਰਮ ਨੂੰ ਦੂਜਾ ਧਰਮ ਚੰਗਾ ਨਹੀਂ ਲੱਗ ਰਿਹਾ ਇੱਕ ਮਨੁੱਖ ਨੂੰ ਦੂਜਾ ਮਨੁੱਖ ਚੰਗਾ ਨਹੀਂ ਲੱਗ ਰਿਹਾ ਇੱਕ ਕੌਮ ਨੂੰ ਦੂਜੀ ਕੌਮ ਚੰਗੀ ਨਹੀਂ ਲੱਗ ਰਹੀ ਲੜਾਈਆਂ ਝਗੜੇ ਦੰਗੇ ਫਸਾਦ ਵੱਧ ਗਏ ਨੇ ਖਤਮ ਕਿਵੇਂ ਹੋਣ। ਜਦੋਂ ਵਿਦਵਾਨ ਪੁਰਸ਼ ਜੁੜ ਕੇ ਬੈਠਦੇ ਨੇ ਕਹਿੰਦੇ ਇੱਕੋ ਇੱਕ ਢੰਗ ਹੈ ਉਹ ਕਿਹੜਾ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਮੰਨ ਲਵੋ ਝਗੜੇ ਮਿਟ ਜਾਣਗੇ ਝਗੜੇ ਮਿਟ ਜਾਣਗੇ। ਕਿਵੇਂ ਮਿਟਣਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਣਗੇ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੈ ਉਹ ਮੰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਸੰਸਾਰ ਦੇ ਵਿੱਚ ਪ੍ਰਚਾਰਨ ਪ੍ਰਸਾਰਨ ਦੇ ਲਈ ਜਿਹੜਾ ਉਦਮ ਮੰਜੀ ਸਾਹਿਬ ਦੀਵਾਨ ਹਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਣਯੋਗ ਪ੍ਰਧਾਨ ਸਾਹਿਬ ਜੀ ਨੇ ਕੀਤਾ, ਮੇਰੇ ਕੋਲ ਕੋਈ ਸ਼ਬਦ ਨਹੀਂ। ਜਿੱਥੇ ਜਿੱਥੇ ਸੰਗਤਾਂ ਮਿਲਦੀਆਂ ਨੇ ਉਹਨਾਂ ਦੇ ਕੋਲ ਕੋਈ ਸ਼ਬਦ ਨਹੀਂ, ਕਹਿੰਦੇ ਇੰਨਾ ਸੋਹਣਾ ਉਦਮ ਇਹ ਆਰੰਭਿਆ ਜਿਹਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਥੋੜ੍ਹੀ ਹੈ, ਥੋੜ੍ਹੀ ਹੈ, ਘੱਟ ਹੈ। ਤੋ ਸਤਿਗੁਰੂ ਜੀ ਕਿਰਪਾ ਕਰਨ, ਅੱਜ ਦਾ ਮੁਬਾਰਕ ਸ਼ਬਦ ਸਾਨੂੰ ਸਮਝਾ ਰਿਹਾ ਹੈ ਕਿ ਅਸੀਂ ਆਪਣਾ ਸੁਭਾਵ ਨਹੀਂ ਬਦਲਣਾ। ਕੋਈ ਨਿੰਦਿਆ ਕਰਦਾ ਹੈ, ਕਰੀ ਜਾਵੇ, ਉਹ ਔਗਣਾਂ ਦੀ ਭਾਰ ਆਪਣੇ ਸਿਰ ਦੇ ਉੱਪਰ ਉਠਾ ਰਿਹਾ, ਪਰ ਪਰਮਾਤਮਾ ਦਾ ਜਨ ਇਹੀ ਕਹਿੰਦਾ ਹੈ ਕਿ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਇਹ ਉਹਦੀ ਭਾਵਨਾ। ਤੋ ਸੰਗਤ ਜੀ, ਸਾਰੀਆਂ ਸੰਗਤਾਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਭਾਈ ਗੁਰਸੇਵਕ ਸਿੰਘ ਜੀ, ਪਰਮਾਤਮਾ ਨੇ ਇਹਨਾਂ ਦੇ ਕੰਠ ਤੇ ਬੜੀ ਬਖਸ਼ਿਸ਼ ਕੀਤੀ ਹੈ, ਸੰਗਤਾਂ ਇਹਨਾਂ ਦੇ ਗਲੇ ਦੀ ਵੀ ਪ੍ਰਸ਼ੰਸਾ ਕਰਦੀਆਂ ਨੇ, ਬੜੇ ਪਿਆਰ ਨਾਲ ਸਾਨੂੰ ਸ਼ਬਦ ਸਰਵਣ ਕਰਾਉਂਦੇ ਨੇ, ਇਹਨਾਂ ਦਾ ਵੀ ਧੰਨਵਾਦ। ਮਾਣਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬੜਾ ਨਿਰਮਲ ਹਿਰਦਾ ਹੈ ਜੋ ਮਾਣ ਸਤਿਕਾਰ ਦਿੰਦੇ ਨੇ, ਉਹਨਾਂ ਦਾ ਵੀ ਧੰਨਵਾਦ। ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੀ ਸੁਚੱਜੀ ਅਗਵਾਈ ਦੇ ਵਿੱਚ ਕੌਮ 350 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ, ਉਹਨਾਂ ਦਾ ਵੀ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਬੜੇ ਧਿਆਨ ਨਾਲ ਸਰਵਣ ਕਰੀਏ ਜੀ।
ਹਾਰੇ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮਿਲੇ ਆਪੇ। ਹਾਰੇ ਆਪੇ ਝਗਰ ਚੁਕਾਵੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।